ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਗਿਆਨ ਧਿਆਨ ਕਿਛ ਕਰਮ ਨ ਜਾਣਾ, ਸਾਰ ਨ ਜਾਣਾ ਤੇਰੀ, ਸਭ ਤੇ ਵੱਡਾ ਸਤਿਗੁਰ ਨਾਨਕ, ਜਿਨ ਕਲ ਰਾਖੀ ਮੇਰੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸ੍ਰੀ ਰਾਗ ਮਹੱਲਾ ਪੰਜਵਾ। ਉਦਮ ਕਰ ਹਰ ਜਾਪਣਾ, ਵਡਭਾਗੀ ਤਨ ਖਾਟ, ਸੰਤ ਸੰਗ ਹਰ ਸਿਮਰਣਾ, ਮਲ ਜਨਮ ਜਨਮ ਕੀ ਕਾਟ। ਮਨ ਮੇਰੇ ਰਾਮ ਨਾਮ ਜਪ ਜਾਪ, ਮਨ ਇੱਛੇ ਫਲ ਪੁੰਚ ਤੂੰ, ਸਭ ਚੁੱਕੈ ਸੋਗ ਸੰਤਾਪ। ਰਹਾਉ ਜਿਸ ਕਾਰਨ ਤਨ ਧਾਰਿਆ, ਸੋ ਪ੍ਰਭ ਡਿੱਠਾ ਨਾਲ। ਜਲ ਥਲ ਮਹੀ ਅਲ ਪੂਰਿਆ, ਪ੍ਰਭ ਆਪਣੀ ਨਜ਼ਰ ਨਿਹਾਲ। ਮਨ ਤਰ ਨਿਰਮਲ ਹੋਇਆ, ਲਾਗੀ ਸਾਚ ਪ੍ਰੀਤ। ਚਰਨ ਭਜੇ ਪਾਰ ਬ੍ਰਹਮ ਕੇ, ਸਭ ਜਪ ਤਪ ਤਿਨਹੀਂ ਕੀਤ। ਰਤਨ ਜਵੇ ਹਰ ਮਾਣਕਾ, ਅੰਮ੍ਰਿਤ ਹਰ ਕਾ ਨਾਉ। ਸੁਖ ਸਹਿਜ ਆਨੰਦ ਰਸ, ਜਨ ਨਾਨਕ ਹਰ ਗੁਣ ਗਾਉ। ਸੁਖ ਸਹਿਜ ਆਨੰਦ ਰਸ, ਜਨ ਨਾਨਕ ਹਰ ਗੁਣ ਗਾਉ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਲੀਏ ਕੁੱਲ ਆਲਮ ਰਹਿਮਤਾਂ ਦੇ ਮਾਲਿਕ, ਦਸਾਂਹੀਂ ਪਾਤਸ਼ਾਹੀਆਂ ਦੀ ਆਤਮਿਕ ਜੋਤ, ਗੁਰਤਾ ਗੱਦੀ ਤੇ ਬਿਰਾਜਮਾਨ ਸਾਹਿਬੇ ਕਮਾਲ, ਧੰਨ ਧੰਨ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਪਵਿੱਤਰ ਹਾਜ਼ੂਰੀ ਵਿੱਚ ਸਬਾਏ ਮਾਣ ਹੋ ਰਹੀ ਪਰਮ ਸਤਿਕਾਰ ਯੋਗ ਖਾਲਸਾ ਸਾਧ ਸੰਗਤ ਜੀ, ਆਪ ਵਡਭਾਗੀ ਰੂਹਾਂ ਨੇ ਮਹਾਂਪੁਰਖਾਂ ਦੇ ਪਾਵਨ ਪਵਿੱਤਰ ਅਸਥਾਨ ਤੇ ਗਰੀਬ ਨਿਵਾਜ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਪਵਿੱਤਰ ਚਰਨਾਂ ਵਿੱਚ ਹਾਜ਼ਰੀਆਂ ਭਰਦਿਆਂ ਹੋਇਆਂ ਸਤਿਗੁਰਾਂ ਦੇ ਦਰਸ਼ਨ ਦੀ ਦਾਰੇ ਸੰਧਿਆ ਦੇ ਨਿਤਨੇਮ, ਪਰਸੋਂ ਰੋਜ਼ ਤੋਂ ਚੱਲ ਰਹੇ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਸ੍ਰੀ ਅਖੰਡ ਪਾਠ ਸਾਹਿਬਾਂ ਦੇ ਭੋਗ ਆਪ ਜੀ ਨੇ ਸਰਵਣ ਕੀਤੇ ਨੇ। ਸੋ ਆਓ ਗਰੀਬ ਨਿਵਾਜ ਪਾਤਸ਼ਾਹ ਮਹਾਰਾਜ ਜੀ ਦੀ ਪਾਵਨ ਪਵਿੱਤਰ ਗੁਰਬਾਣੀ ਦੀ ਅੰਮ੍ਰਿਤਮਈ ਕਥਾ ਵਿਚਾਰ, ਜੋ ਰੋਜ਼ਾਨਾ ਅਸੀਂ ਸਰਵਣ ਕਰਦੇ ਹਾਂ। ਸੋ ਗਰੀਬ ਨਿਵਾਜ ਪਾਤਸ਼ਾਹ ਮਹਾਰਾਜ ਜੀ ਦੀ ਪਾਵਨ ਪਵਿੱਤਰ ਬਾਣੀ ਦੇ ਨਾਲ ਜੁੜ ਕਰਕੇ ਆਪਣੇ ਜੀਵਨ ਦੀਆਂ ਘੜੀਆਂ ਨੂੰ ਸੁਹਾਵਣਾ ਬਣਾਉਣ ਦਾ ਯਤਨ ਕਰੀਏ। ਸਾਧ ਸੰਗਤ ਜੀ, ਇਹ ਦੁਨੀਆਂ ਦੇ ਪਦਾਰਥਾਂ ਦੀ ਚਕਾਚੌਂਧ ਵਿੱਚ ਕਈ ਵਾਰ ਸਾਡੇ ਮਨ ਦੇ ਵਿੱਚ ਇਹ ਖਿਆਲ ਪੈਦਾ ਹੋ ਜਾਂਦਾ ਹੈ, ਗੁਰਦੁਆਰੇ ਜਾਣ ਦਾ ਕੀ ਫਾਇਦਾ, ਸੰਗਤ ਵਿੱਚ ਜਾਣ ਦਾ ਕੀ ਫਾਇਦਾ, ਕਥਾ ਔਰ ਕੀਰਤਨ ਸਰਵਣ ਕਰਨ ਦਾ ਕੀ ਲਾਭ ਹੈ, ਕੀ ਮਿਲਦਾ ਹੈ ਸਾਨੂੰ ਗੁਰੂ ਘਰ ਦੇ ਵਿੱਚੋਂ ਜਾ ਕਰਕੇ। ਵੇਖਣ ਵਾਸਤੇ ਕੋਈ ਇਹ ਬਾਹਲੀਆਂ ਵੱਡੀਆਂ ਗੱਲਾਂ ਨਹੀਂ, ਪਰ ਕੀ ਕਾਰਨ ਹੈ ਵਾਰੀ ਵਾਰੀ ਗੁਰੂ ਕੀ ਬਾਣੀ, ਸੰਤ ਮਹਾਂਪੁਰਸ਼, ਗੁਰਸਿੱਖ ਸਾਨੂੰ ਕਿਉਂ ਪ੍ਰੇਰਨਾ ਦਿੰਦੇ ਨੇ ਕਿ ਭਾਈ ਗੁਰੂ ਦੀ ਹਜ਼ੂਰੀ ਵਿੱਚ ਚੱਲੋ, ਕੋਈ ਗੁਰੂ ਦਾ ਪਰਮਾਤਮਾ ਦਾ ਨਾਮ ਸੁਣੋ, ਕੋਈ ਰਸਨਾ ਦੇ ਨਾਲ ਜਪੋ, ਕੀ ਮਹਾਤਮ ਹੈ। ਜੇ ਸਵੇਰੇ ਆਪਣੇ ਅੰਦਰ ਪੈਦਾ ਹੋਏ ਇਹਨਾਂ ਸਵਾਲਾਂ ਦਾ ਜਵਾਬ ਅਸੀਂ ਭਾਈ ਸਾਹਿਬ ਭਾਈ ਗੁਰਦਾਸ ਸਾਹਿਬ ਜੀ ਦੇ ਕੋਲੋਂ ਪੁੱਛਦੇ ਹਾਂ ਤੇ ਭਾਈ ਗੁਰਦਾਸ ਸਾਹਿਬ ਜੀ ਸਾਨੂੰ ਕਈ ਕਈ ਪ੍ਰਮਾਣ ਦੇ ਕੇ ਸਮਝਾਉਂਦੇ ਨੇ ਕਿ ਗੁਰੂ ਕੀ ਹਜ਼ੂਰੀ ਵਿੱਚ ਗੁਰਸਿੱਖਾਂ ਦੇ ਪਾਸ ਪਹੁੰਚਣ ਦਾ ਕੀ ਲਾਭ ਹੈ, ਕੀ ਫਾਇਦਾ ਹੈ। ਭਾਈ ਗੁਰਦਾਸ ਸਾਹਿਬ ਜੀ ਨੇ ਆਪਣੀ ਬਾਣੀ ਵਿੱਚ ਪਹਿਲਾ ਪ੍ਰਮਾਣ ਦਿੱਤਾ, ਕਹਿੰਦੇ ਜੈਸੇ ਹੀਰਾ ਹਾਥ ਮੈਂ ਤਨਕ ਸੋ ਦਿਖਾਈ ਦੇਤ, ਬੋਲ ਕੀਏ ਤੇ ਦਮਕਣ ਭਰਤ ਭੰਡਾਰ ਜੀ। ਹੀਰਾ ਵੇਖਣ ਵਾਸਤੇ ਕੋਈ ਬਾਲਾ ਵੱਡਾ ਨਹੀਂ, ਹੀਰੇ ਦਾ ਕੋਈ ਮਨਾਂ ਦੇ ਵਿੱਚ ਕੋਈ ਟੰਨਾਂ ਦੇ ਵਿੱਚ ਭਾਰ ਨਹੀਂ, ਬੇਸ਼ੁਮਾਰ ਕੀਮਤੀ ਹੀਰੇ ਵੇਖਣ ਨੂੰ ਬਹੁਤ ਛੋਟੇ ਲੱਗਦੇ ਨੇ। ਤੇ ਭਾਈ ਗੁਰਦਾਸ ਸਾਹਿਬ ਜੀ ਕਹਿੰਦੇ ਨੇ ਹੀਰਾ ਐਡਾ ਕੁ ਵੱਡਾ ਹੈ ਕਿ ਮੁੱਠ ਦੇ ਵਿੱਚ ਆ ਜਾਂਦਾ ਹੈ ਤੇ ਵੇਖਣ ਵਾਸਤੇ ਹੀਰਾ ਬਹੁਤ ਛੋਟਾ ਲੱਗੇਗਾ, ਪਰ ਜਿਸ ਵੇਲੇ ਜੌਹਰੀ ਕੋਲੋਂ ਜਾ ਕਰਕੇ ਹੀਰੇ ਦੀ ਪਰਖ ਕਰਾਈ, ਮੁੱਲ ਪਾਇਆ ਗਿਆ ਤੇ ਹੀਰੇ ਦਾ ਮੁੱਲ ਲੱਖਾਂ ਕਰੋੜਾਂ ਦੇ ਵਿੱਚ ਪਿਆ ਤੇ ਪ੍ਰਮਾਣ ਦਿੱਤਾ ਹੀਰਾ ਵੇਖਣ ਵਾਸਤੇ ਕੀ ਵੱਡਾ ਨਹੀਂ ਪਰ ਮੁੱਲ ਦੇ ਵਿੱਚ ਵੱਡਾ ਹੈ। ਜੈਸੇ ਹੀਰਾ ਹਾਥ ਮੈਂ ਤਨਕ ਸੋ ਦਿਖਾਈ ਦੇਤ, ਮੋਲ ਕੀਏ ਤੇ ਦਮਕਣ ਭਰਤ ਭੰਡਾਰ ਜੀ। ਦੂਜਾ ਪ੍ਰਮਾਣ ਸਾਡੇ ਸਾਹਮਣੇ ਰੱਖਿਆ, ਕਹਿੰਦੇ ਜੈਸੇ ਬਾਰ ਬਾਂਡੇ ਹੁੰਡੀ ਲਗਤ ਨਾ ਭਾਰ ਕਸ਼ੂ, ਆਗੇ ਜਾਏ ਭਾਈ ਅਤ ਲਛਮੀ ਅਪਾਰ ਜੀ। ਜਿਸ ਤਰੀਕੇ ਨਾਲ ਕਿਸੇ ਮਨੁੱਖ ਨੇ ਆਪਣੇ ਪੱਲੇ ਦੇ ਨਾਲ ਹੁੰਡੀ ਬੰਨੀ ਹੋਵੇ, ਆਪਣੇ ਜੇਬ ਦੇ ਵਿੱਚ ਕਾਗਜ਼ ਦਾ ਟੁਕੜਾ ਪਾਇਆ ਹੋਵੇ, ਉਸ ਕਾਗਜ਼ ਦੇ ਟੁਕੜੇ ਦਾ ਹੁੰਡੀ ਦਾ ਕੋਈ ਭਾਰ ਨਹੀਂ। ਜਿਸ ਤਰੀਕੇ ਨਾਲ ਸਾਧ ਸੰਗਤ ਜੀ ਅੱਜ ਕੱਲ੍ਹ ਆਪਾਂ ਬੈਂਕ ਡਰਾਫਟ ਬਣਾ ਲੈਂਦੇ ਹਾਂ, ਇਸ ਥਾਂ ਤੇ ਪੈਸੇ ਜਮ੍ਹਾਂ ਕਰਾਏ, ਅੱਗੇ ਜਿੱਥੋਂ ਦਾ ਡਰਾਫਟ ਬਣਾਇਆ ਉੱਥੇ ਵਿਖਾ ਕਰਕੇ ਪੈਸੇ ਪ੍ਰਾਪਤ ਕਰ ਲਏ। ਪੁਰਾਣੇ ਜ਼ਮਾਨੇ ਵਿੱਚ ਇਹਨੂੰ ਹੁੰਡੀ ਕਿਹਾ ਕਰਦੇ ਸਨ। ਲੋਕ ਸਫ਼ਰ ਦੇ ਵੇਲੇ ਕੋਈ ਪੈਸਾ ਟਕਾ ਨਾਲ ਨਾ ਲਿਆ ਕਰਦੇ, ਕਿਉਂਕਿ ਜੰਗਲਾਂ ਬੇਲਿਆਂ ਦੇ ਰਸਤੇ ਹੋਇਆ ਕਰਦੇ ਸਨ, ਪੈਦਲ ਜਾਂ ਘੋੜਿਆਂ ਤੇ ਲੋਕ ਜਾਇਆ ਕਰਦੇ ਸਨ। ਇੱਕ ਸ਼ਹਿਰ ਦੇ ਵਿੱਚ ਆਪਣੇ ਸ਼ਾਹੂਕਾਰ ਦੇ ਪਾਸ ਪੈਸੇ ਜਮ੍ਹਾਂ ਕਰਵਾ ਦੇਣੇ, ਪੈਸਿਆਂ ਦੀ ਹੁੰਡੀ ਕਰਵਾ ਲੈਣੀ, ਅਗਲੇ ਸ਼ਹਿਰ ਜਾ ਕਰਕੇ ਹੁੰਡੀ ਤੁੜਵਾ ਕਰਕੇ ਪੈਸੇ ਲੈ ਲੈਣੇ। ਭਾਈ ਗੁਰਦਾਸ ਸਾਹਿਬ ਜੀ ਕਹਿੰਦੇ ਨੇ ਕਿ ਜਿਸ ਤਰੀਕੇ ਨਾਲ ਕਿਸੇ ਮਨੁੱਖ ਨੇ ਹੁੰਡੀ ਵਾਲਾ ਕਾਗਜ਼ ਆਪਣੇ ਪੱਲੇ ਦੇ ਨਾਲ ਬੰਨਿਆ ਹੋਵੇ ਤੇ ਉਹਦਾ ਕੋਈ ਭਾਰ ਨਹੀਂ, ਕਿਉਂਕਿ ਇੱਕ ਕਾਗਜ਼ ਦਾ ਟੁਕੜਾ ਹੈ, ਪਰ ਉਸ ਹੁੰਡੀ ਉੱਤੇ ਲਿਖੀ ਹੋਈ ਰਕਮ ਦਾ ਮੁੱਲ ਹੈ। ਤੇ ਭਾਈ ਜੀ ਕਹਿੰਦੇ ਨੇ ਜਦੋਂ ਅੱਗੇ ਜਾ ਕਰਕੇ ਹੁੰਡੀ ਨੂੰ ਤੁੜਵਾਈਦਾ ਹੈ, ਕੈਸ਼ ਕਰਾਈਦਾ ਹੈ, ਫੇਰ ਪਤਾ ਲੱਗਦਾ ਹੈ ਕਿ ਕਿੰਨੇ ਪੈਸੇ ਮਿਲਦੇ ਨੇ। ਜੈਸੇ ਬਰ ਬੰਧੀ ਹੁੰਡੀ ਲਗਤ ਨਾ ਭਾਰ ਕਸ਼ੂ, ਆਗੇ ਜਾਏ ਭਾਈ ਅਤ ਲਛਮੀ ਅਪਾਰ ਜੀ। ਇੱਕ ਹੋਰ ਪ੍ਰਮਾਣ ਦਿੱਤਾ, ਕਹਿੰਦੇ ਬੋੜ ਦਾ ਬੀਜ ਬਹੁਤ ਜ਼ਿਆਦਾ ਛੋਟਾ ਹੈ, ਖਸਖਸ ਦੇ ਦਾਣੇ ਨਾਲੋਂ ਵੀ ਛੋਟਾ ਹੈ, ਪਰ ਜਿਸ ਵੇਲੇ ਬੋੜ ਦੇ ਬੀਜ ਨੂੰ ਬੀਜਿਆ ਜਾਵੇ, ਕਈਆਂ ਸਾਲਾਂ ਦੇ ਬਾਅਦ ਵਿੱਚ ਉਹ ਬੋੜ ਦਾ ਦਰਖਤ ਬਹੁਤ ਵੱਡਾ ਹੋ ਜਾਵੇਗਾ, ਇਤਨਾ ਵੱਡਾ ਕਿ ਕਿਸੇ ਮਨੁੱਖ ਨੂੰ ਬੋੜ ਦਾ ਬੀਜ ਆਪਣੀ ਤਲੀ ਦੇ ਉੱਪਰ ਰੱਖ ਕਰਕੇ ਇਹ ਗੱਲ ਕਹੀਏ ਕਿ ਆਹ ਜਿਹੜਾ ਬੀਜ ਮੇਰੇ ਹੱਥ ਦੀ ਤਲੀ ਉੱਪਰ ਰੱਖਿਆ ਹੋਇਆ, ਇਹ ਇਤਨਾ ਵੱਡਾ ਦਰਖਤ ਹੈ ਕਿ ਇਹਦੇ ਥੱਲੇ ਸੌਆਂ ਦੀ ਗਿਣਤੀ ਵਿੱਚ ਬੰਦੇ ਆਰਾਮ ਕਰ ਸਕਦੇ ਨੇ। ਵੇਖਣ ਵਾਲਾ ਹੈਰਾਨ ਹੋ ਜਾਵੇਗਾ, ਨਹੀਂ ਇਹ ਨਹੀਂ ਹੋ ਸਕਦਾ, ਕਿਉਂਕਿ ਬੀਜ ਬਹੁਤ ਜ਼ਿਆਦਾ ਛੋਟਾ ਹੈ। ਸਾਧ ਸੰਗਤ ਜੀ ਮਹਾਂਪੁਰਸ਼ਾਂ ਦੇ ਨਾਲ ਇੰਡੀਆ ਦੇ ਕਲਕੱਤੇ ਸ਼ਹਿਰ ਵਿੱਚ ਇੱਕ ਬੋੜ ਦਾ ਦਰਖਤ ਵੇਖਿਆ ਜਿਹੜਾ ਕਈ ਏਕੜਾਂ ਦੇ ਵਿੱਚ ਫੈਲਿਆ ਹੋਇਆ ਸੀ। ਉਹਦਾ ਬਕਾਇਦਾ ਨਾਮ ਰੱਖਿਆ ਹੋਇਆ ਸੀ ਕਿ ਇਹਦਾ ਕੋਈ ਮੁੱਢ ਦੱਸਦਾ ਕਿ ਇਹਦਾ ਅਸਲੀ ਮੁੱਢ ਕੀ ਹੈ, ਭਾਵ ਇੱਕ ਬੋੜ ਦੇ ਦਰਖਤ ਤੋਂ ਕਈ ਮੁੱਢ ਅੱਗੇ ਪੈਦਾ ਹੋ ਕਰਕੇ ਕਈਆਂ ਏਕੜਾਂ ਦੇ ਵਿੱਚ ਉਹ ਬੋੜ ਦਾ ਦਰਖਤ ਫੈਲਿਆ ਹੋਇਆ ਹੈ। ਭਾਈ ਜੀ ਕਹਿੰਦੇ ਨੇ ਜੈਸੇ ਬਟ ਬੀਜ ਅਤ ਸੂਖਮ ਸਰੂਪ ਹੋਤ ਬੋਏ ਸੇ ਕਰੇ ਬਿਬਿਧ ਬਿਰਖਾ ਬਸਥਾਰ ਜੀ ਪਰ ਵੇਖਣ ਵਾਸਤੇ ਬੋੜ ਦਾ ਬੀਜ ਕੋਈ ਵੱਡਾ ਨਹੀਂ ਚਾਰ ਜਿਸ ਵੇਲੇ ਉਹਨੂੰ ਬੀਜ ਦਿੱਤਾ ਜਾਏ ਕੁਝ ਸਾਲਾਂ ਬਾਅਦ ਪਤਾ ਲੱਗੇਗਾ ਕਿ ਇਹ ਕਿੱਡਾ ਵੱਡਾ ਦਰਖਤ ਸੀ। ਇਹ ਤਿੰਨ ਪ੍ਰਮਾਣ ਭਾਈ ਗੁਰਦਾਸ ਸਾਹਿਬ ਜੀ ਨੇ ਸਾਡੇ ਸਾਹਮਣੇ ਰੱਖੇ ਕਿ ਗੁਰੂ ਘਰ ਵਿੱਚ ਆਉਣ ਦਾ ਸਾਨੂੰ ਕੀ ਫਾਇਦਾ ਹੈ, ਮਹਾਂਪੁਰਸ਼ਾਂ ਦੀ ਸੰਗਤ ਵਿੱਚ ਆਉਣ ਦਾ ਕੀ ਫਾਇਦਾ ਹੈ। ਤੇ ਭਾਈ ਜੀ ਨੇ ਇਹ ਬਚਨ ਰੱਖਿਆ, ਜੈਸੇ ਹੀਰਾ ਹੱਥ ਮੈਂ ਤਨਕ ਸੋ ਦਿਖਾਈ ਦੇਤ ਮੋਲ ਕੀਏ ਤੇ ਦਮਕਨ ਪਰਤ ਭੰਡਾਰ ਜੀ ਜੈਸੇ ਬਰ ਬੰਧੇ ਹੁੰਡੀ ਲਗਤ ਨਾ ਭਾਰ ਕਛੂ ਆਗੇ ਜਾਏ ਪਾਈ ਅਤ ਲਛਮੀ ਅਪਾਰ ਜੀ ਜੈਸੇ ਬਟ ਬੀਜ ਅਤ ਸੂਖਮ ਸਰੂਪ ਹੋਤ ਬੋਏ ਸੇ ਕਰੇ ਬਿਬਿਧ ਬਿਰਖਾ ਬਿਸਥਾਰ ਜੀ ਤੈਸੇ ਗੁਰ ਬਚਨ ਸੱਚਣ ਸਿੱਖਣ ਮੈਂ ਜਾਨੀਏ ਮਹਾਤਮ ਗਹੀ ਹਰਦੁਆਰ ਜੀ। ਇਸ ਤਰੀਕੇ ਨਾਲ ਜਿਹੜੇ ਗੁਰੂ ਕੀ ਹਜ਼ੂਰੀ ਵਿੱਚ ਪਲ ਬਤੀਤ ਕੀਤੇ ਨੇ, ਗੁਰੂ ਕੇ ਸਿੱਖਾਂ ਦੇ ਨਾਲ ਮਿਲ ਬੈਠ ਕਰਕੇ ਪਰਮਾਤਮਾ ਦੀਆਂ ਕਥਾ ਕਹਾਣੀਆਂ ਕੀਤੀਆਂ ਔਰ ਸਰਵਣ ਕੀਤੀਆਂ, ਭਾਈ ਗੁਰਦਾਸ ਸਾਹਿਬ ਜੀ ਕਹਿੰਦੇ ਨੇ ਜਦੋਂ ਇਸ ਸੰਸਾਰ ਨੂੰ ਛੱਡ ਕਰਕੇ ਇਸ ਦੁਨੀਆਂ ਨੂੰ ਤਿਆਗ ਕਰਕੇ ਪਰਮਾਤਮਾ ਦੀ ਹਜ਼ੂਰੀ ਵਿੱਚ ਜਾਵਾਂਗੇ ਉਸ ਵੇਲੇ ਪਤਾ ਲੱਗੇਗਾ ਕਿ ਇਹਨਾਂ ਪਲਾਂ ਦਾ, ਇਹਨਾਂ ਮਿੰਟਾਂ ਸਕਿੰਟਾਂ ਦਾ ਕਿੰਨਾ ਪਰਮਾਤਮਾ ਦੀ ਹਜ਼ੂਰੀ ਵਿੱਚ ਫਲ ਮਿਲਦਾ ਹੈ। ਪਰਮਾਤਮਾ ਦੀ ਹਜ਼ੂਰੀ ਵਿੱਚ ਇਹ ਬਿਤਾਏ ਹੋਏ ਪਲ, ਇਹ ਬਿਤਾਇਆ ਹੋਇਆ ਸਮਾਂ ਬਹੁਤ ਵੱਡੀ ਅਹਿਮੀਅਤ ਰੱਖਦਾ ਹੈ। ਸੋ ਗਰੀਬ ਨਿਵਾਜ ਪਾਤਸ਼ਾਹ ਮਹਾਰਾਜ ਜੀ ਦੀ ਪਾਵਨ ਪਵਿੱਤਰ ਬਾਣੀ ਦੀ ਕਥਾ ਵਿਚਾਰ, ਸਤਿਗੁਰਾਂ ਦੀ ਬਾਣੀ ਦਾ ਸ਼ਬਦ ਵੀ ਕੁਛ ਐਸਾ ਹੀ ਉਪਦੇਸ਼ ਸਾਨੂੰ ਦੇ ਰਿਹਾ ਹੈ। ਸ੍ਰੀ ਰਾਗ ਮਹੱਲਾ ਪੰਜਵਾਂ, ਪੰਜਵੇਂ ਸਤਿਗੁਰੂ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਰਹਿਮਤਾਂ ਕਰਦੇ ਹੋਏ ਬਚਨ ਕਰ ਰਹੇ ਨੇ, ਉਦਮ ਕਰ ਹਰ ਜਾਪਣਾ ਵਡਭਾਗੀ ਤਨ ਖਾਟ। ਭਾਈ ਪਰਮਾਤਮਾ ਦਾ ਨਾਮ ਜਪਣ ਵਾਸਤੇ ਉਦਮ ਕਰਨਾ ਪੈਂਦਾ ਹੈ, ਉਦਮ ਕਰਕੇ ਹੀ ਪਰਮਾਤਮਾ ਦਾ ਨਾਮ ਜਪਿਆ ਜਾ ਸਕਦਾ ਹੈ, ਉਦਮ ਤੋਂ ਬਿਨਾਂ ਕੁਛ ਵੀ ਨਹੀਂ ਹੋ ਸਕਦਾ। ਆਲਸੀ ਮਨੁੱਖ ਕੁਛ ਨਹੀਂ ਕਰ ਸਕਦਾ, ਆਲਸੀ ਮਨੁੱਖ ਦੁਨੀਆਂ ਦਾ ਕੰਮ ਵੀ ਨਹੀਂ ਕਰ ਸਕਦਾ, ਆਲਸੀ ਮਨੁੱਖ ਪਰਮਾਤਮਾ ਦਾ ਨਾਮ ਵੀ ਨਹੀਂ ਜਪ ਸਕਦਾ। ਪਰਮਾਤਮਾ ਦਾ ਨਾਮ ਜਪਣ ਵਾਸਤੇ ਵਿਸ਼ੇਸ਼ ਉਦਮ ਕਰਨਾ ਪਏਗਾ, ਬੁਰਾ ਕੰਮ ਕਰਨ ਵਾਸਤੇ ਕੋਈ ਵਿਸ਼ੇਸ਼ ਉਦਮ ਕਰਨ ਦੀ ਜ਼ਰੂਰਤ ਨਹੀਂ। ਕਿਸੇ ਮਨੁੱਖ ਨੂੰ ਰਾਤ ਦੇ ਟਾਈਮ ਤੇ ਇਹ ਗੱਲ ਕਹੀਏ ਕਿ ਚੱਲ ਭਾਈ ਉੱਠ ਕਰਕੇ ਇਸ਼ਨਾਨ ਕਰਕੇ ਬੰਦਗੀ ਕਰੀਏ, ਕੋਈ ਸਤਨਾਮ ਦਾ ਸਿਮਰਨ ਕਰੀਏ, ਨਹੀਂ ਉੱਠਿਆ ਜਾਵੇਗਾ, ਬਹੁਤ ਹੀ ਕਠਿਨ ਹੈ। ਜੇ ਕਹੀਏ ਕਿ ਬਹੁਤ ਸਾਰੀ ਸੋਹਣੀ ਫਿਲਮ ਲੱਗੀ ਹੈ, ਚੱਲ ਬਾਹਰ ਰੰਗ ਮੇਲਾ ਵੇਖਣ ਵਾਸਤੇ ਚੱਲੀਏ, ਉੱਠ ਪਏਗਾ, ਕਿਉਂਕਿ ਗਰੀਬ ਨਿਵਾਜ ਪਾਤਸ਼ਾਹ ਜੀ ਗੁਰਬਾਣੀ ਵਿੱਚ ਬਚਨ ਕਰਦੇ ਨੇ, ਬੁਰੇ ਕਾਮ ਕੋ ਊਠ ਖਲੋਇਆ ਨਾਮ ਕੇ ਬੇਲਾ ਪੈ ਪੈ ਸੋਇਆ। ਬੁਰੇ ਕੰਮ ਵਾਸਤੇ ਮਨੁੱਖ ਦਾ ਮਨ ਉਸੇ ਵੇਲੇ ਛਾਲਾਂ ਮਾਰੇਗਾ, ਤੇ ਜਿਸ ਵੇਲੇ ਸੱਚੇ ਨਾਮ ਦਾ ਸਿਮਰਨ ਕਰਨਾ ਹੋਵੇ, ਕੋਈ ਪਰਉਪਕਾਰ ਦਾ ਕੰਮ ਕਰਨਾ ਹੋਵੇ, ਨੀਂਦ ਆ ਜਾਏਗੀ, ਆਲਸ ਆ ਜਾਏਗਾ, ਸੁਸਤੀ ਪੈ ਜਾਏ। ਪਾਤਸ਼ਾਹ ਕਹਿੰਦੇ ਨੇ ਪਰਮਾਤਮਾ ਦਾ ਨਾਮ ਜਪਣ ਵਾਸਤੇ ਉਦਮ ਕਰਨਾ ਪਏਗਾ। ਉਦਮ ਕਰੇਂਦਿਆ ਜੀਓ ਤੂੰ ਕਮਾਮ ਦਿਆ ਸੁਖ ਪੁੰਚ ਧਿਆਏ ਦਿਆਂ ਤੂੰ ਪ੍ਰਭੂ ਮੇਲ ਨਾਨਕ ਉਤਰੀ ਚਿੰਤ। ਪਾਤਸ਼ਾਹ ਕਹਿੰਦੇ ਉਦਮ ਕਰ, ਉਦਮ ਕਰਕੇ ਦੁਨੀਆਂ ਦਾ ਕੰਮ ਵੀ ਕਰ, ਮਾਇਆ ਵੀ ਕਮਾ, ਧਨ ਪਦਾਰਥ ਵੀ ਇਕੱਠੇ ਕਰ, ਪਰ ਨਾਲੋਂ ਨਾਲ ਕਮਾਈ ਕਰਦਿਆਂ ਕਰਦਿਆਂ ਕਮਾਮ ਦਿਆਂ ਸੁਖ ਪੁੰਚ ਧਿਆਏ ਦਿਆਂ ਤੂੰ ਪ੍ਰਭੂ ਮੇਲ। ਦੁਨੀਆਂ ਦੀ ਕਮਾਈ ਕਰਦਿਆਂ ਕਰਦਿਆਂ, ਦੁਨੀਆਂ ਦਾ ਕੰਮ ਧੰਦਾ ਕਰਦਿਆਂ ਕਰਦਿਆਂ ਨਾਲ ਨਾਲ ਪਰਮਾਤਮਾ ਦਾ ਸਿਮਰਨ ਕਰ, ਨਾਲ ਨਾਲ ਪਰਮਾਤਮਾ ਦੀ ਯਾਦ ਵੀ ਹਿਰਦੇ ਵਿੱਚ ਵਸਾ। ਨਾਨਕ ਉਤਰੀ ਚਿੰਤ, ਪਾਤਸ਼ਾਹ ਕਹਿੰਦੇ ਤੇਰਾ ਲੋਕ ਵੀ ਤੇ ਪ੍ਰਲੋਕ ਵੀ ਸਹੇਲਾ ਹੋ ਜਾਏਗਾ। ਉਦਮ ਕਰਕੇ ਧਨ ਕਮਾਵੇਂਗਾ, ਲੋਕ ਦੇ ਵਿੱਚ ਵੀ ਦੁਨੀਆਂ ਦੇ ਵਿੱਚ ਵੀ ਪਦਾਰਥ ਤੈਨੂੰ ਮਿਲਣਗੇ, ਤੇ ਕਮਾਈ ਦੇ ਨਾਲ ਨਾਲ ਪਰਮਾਤਮਾ ਨੂੰ ਚੇਤੇ ਕਰੇਗਾ ਤੇ ਪ੍ਰਲੋਕ ਵੀ ਸਹੇਲਾ ਹੋ ਜਾਏ। ਪਰ ਉਦਮ ਕਰਨਾ ਪਵੇਗਾ, ਆਲਸ ਨਹੀਂ, ਆਲਸ ਕਰੇਗਾ ਤੇ ਕੁਛ ਵੀ ਨਹੀਂ ਹੋ ਸਕਦਾ। ਆਲਸੀਆਂ ਦੀ ਕਥਾ ਸੁਣਾਉਂਦਿਆਂ ਮਹਾਂਪੁਰਸ਼ਾਂ ਨੇ ਕਈ ਵਾਰ ਇਹ ਗੱਲਾਂ ਸੁਣਾਈਆਂ, ਕਹਿੰਦੇ ਦੋ ਪਤੀ ਪਤਨੀ ਬਹੁਤ ਜ਼ਿਆਦਾ ਆਲਸੀ ਸਨ। इतने ज्यादा आलसी कि रात नूं सौण लग्या दीवा बजाउण दी वी उन्हां ने वारी रखी हुई सी कि अज तूं बजाउणा ते कल नूं मैं बजाउणा। कहिंदे इक दिन पति दी वारी आ गई, घर वाली कहन लगी अज ताडी वारी, उठ के दीवा बजा के आओ। आलस बहुत ज्यादा है, उठना चाहुंदा है पर उठिया नहीं जांदा। रजाई चो पैर कढ़िया, फिर अंदर कर लिया, ठंड बहुत है, कौन उठ के दीवा बजाएगा। कहन लगा मां शेरां वालीए, जे दीवा बजा दें ते मैं तेरी यात्रा करन वास्ते आवां। सुख सुखी अरदास कर ली। अचानक एक मकड़े आया, दीवे दी लाट नूं वेख करके दीवे ते गेड़े कढ़न लग्गिया, दीवे दी लाट दे विच वज्जिया ते आप सड़के सवाह हो गया ते दीवा बुझ गया। घर वाली कहन लगी दीवा मैं उठ के बुझा दिंदी तां चंगी सी, होर मैनूं पहाड़ां दे विच देवी मां दे दर्शन करन वास्ते खिच्ची फिरोगे, क्योंकि सुख तुसीं सुख लई हुण दर्शन करन मत्था टेकन जाणा ही पैणा है। आलसी कहिंदा भोलीए, ओ मां नूं सारा पता है, जिहड़ा बंदा मंजे तों उठ के दीवा नहीं बुझा सकदा ओह पहाड़ां दे दर्शन करन वास्ते कित्थे जावे। इह आलसियां दीआं गल्लां। सतगुरु पातशाह महाराज कहिंदे ने परमात्मा दा नाम जपण वास्ते विशेष उद्यम करना पएगा ते विशेष उद्यम वास्ते परमात्मा दे अगे अरदास करनी पएगी। रात नूं सौण लग्या अरदास करनी पएगी, मालका सच्चे पातशाह तेरी मेहर दा सदका कृपा दा सदका दिन बतीत होया, रात आई है बतीत करौणी, ते मेरे विच कोई शक्ति नहीं कि मैं अमृत वेले उठ के इशनान कर लवां, मेरे विच कोई शक्ति नहीं मैं नितनेम कर लवां। पातशाह मेहर करियो, अमृत वेले आप ही उठा के इशनान करा लेना ते आप ही नितनेम दी दास बख्शनी, मेरे विच कोई शक्ति नहीं। उद्यम करन वास्ते परमात्मा दे अगे अरदास करनी पएगी ते गुरु पातशाह महाराज आप मेहर करा के आप उद्यम बख्शनगे। ते गरीब नवाज पातशाह रहमत कर रहे ने, उद्यम कर हर जापना वड भागी तन खाट। उद्यम करके परमात्मा दा नाम जपना ते वड्डे भागां वाले परमात्मा दा नाम धन खटदे ने, नाम धन। ते जिथे श्री गुरु ग्रंथ साहिब महाराज विच महापुरशां दी वडियाई कीती गई, संतां दी वडियाई कीती गई, ते संतां नूं श्री गुरु ग्रंथ साहिब महाराज ने शाहूकार किया। शाहूकार भाग ठड़े हर संत तुमारे, जिन कर तन हर नामा, परवान गणी से ई आए सफल तिन्ना के कम। भाग ठड़े दा अर्थ है शाहूकार। पातशाह कहिंदे ने जिहड़े संत महापुरश ने परमात्मा दे ए शाहूकार ने, क्योंकि इन्हां ने परमात्मा दे नाम धन नूं इकट्ठा कीता है, परमात्मा दा नाम दा धन इन्हां ने जोड़िया है। ते जिन्हां ने दुनिया दा धन इकट्ठा कीता, दुनिया दी माया इकट्ठी कीती, परमात्मा दा कदी भुल के भी सिमरन नहीं कीता, उन्हां वास्ते श्री गुरु ग्रंथ साहिब जी महाराज जी दी बाणी दा फरमान है, जिन के पल्ले धन वसै तिनका नाओ फकीर, जिन के पल्ले तूं वसै ते नर गुणी गहीर। मालक जिन्हां दे कोले सिर्फ दुनिया दा धन वसदा है ना, उह तां विचारे फकीर ने, उह तां विचारे मंगते ने, ਉਹਨਾਂ ਦਾ ਹੱਥ ਅੱਗੇ ਰਹਿੰਦਾ ਕਿ ਇੱਥੋਂ ਵੀ ਮਿਲ ਜਾਏ, ਉੱਥੋਂ ਵੀ ਮਿਲ ਜਾਏ। ਮਾਲਕਾ ਜਿਨ੍ਹਾਂ ਨੇ ਤੇਰਾ ਨਾਮ ਧਨ ਇਕੱਠਾ ਕੀਤਾ ਹੈ, ਦੁਨੀਆਂ ਦਾ ਧਨ ਉਹਨਾਂ ਦੇ ਮਗਰ ਮਗਰ ਆਪ ਤੁਰਿਆ ਫਿਰਦਾ ਹੈ, ਮਾਇਆ ਮਹਾਂਪੁਰਸ਼ਾਂ ਦੇ ਚਰਨਾਂ ਤੇ ਆਪ ਤੁਰੀ ਫਿਰਦੀ ਹੈ ਕਿ ਮੈਂ ਸਫਲੀ ਹੋ ਜਾ। ਤੇ ਪਾਤਸ਼ਾਹ ਮਹਾਰਾਜ ਰਹਿਮਤ ਕਰ ਰਹੇ ਨੇ, ਭਾਈ ਉੱਦਮ ਕਰ, ਪਰਮਾਤਮਾ ਦਾ ਸਿਮਰਨ ਕਰਕੇ ਵੱਡੇ ਭਾਗਾਂ ਵਾਲਿਆਂ ਨੇ ਪਰਮਾਤਮਾ ਦੇ ਨਾਮ ਧਨ ਨੂੰ ਖੱਟਿਆ ਹੈ। ਕਿੱਥੋਂ ਖੱਟਿਆ ਹੈ, ਕਿੱਥੋਂ ਮਿਲਦਾ ਹੈ ਪਰਮਾਤਮਾ ਦਾ ਨਾਮ ਧਨ? ਤੇ ਰਹਿਮਤ ਕਰ ਰਹੇ ਨੇ, ਸੰਤ ਸੰਗ ਹਰ ਸਿਮਰਨ, ਮਲ ਜਨਮ ਜਨਮ ਕੀ ਕਾਟ। ਇਹ ਭਾਈ ਸੰਤਾਂ ਮਹਾਂਪੁਰਸ਼ਾਂ ਦੀ ਸੰਗਤ ਵਿੱਚ ਆ ਕਰਕੇ, ਸਤਿਪੁਰਸ਼ਾਂ ਦੀ ਸੰਗਤ ਵਿੱਚ ਆ ਕਰਕੇ ਪਰਮਾਤਮਾ ਦਾ ਨਾਮ ਸਿਮਰਨਾ ਚਾਹੀਦਾ। ਪਰਮਾਤਮਾ ਦਾ ਨਾਮ ਸਿਮਰਨ ਦਿਆ ਜਨਮਾਂ ਜਨਮਾਤਰਾਂ ਦੀ ਮੈਲ ਕੱਟੀ ਜਾਏਗੀ, ਕਿਉਂਕਿ ਮਨ ਮੈਲਾ ਹੋਇਆ ਹੈ। ਸਾਨੂੰ ਪਤਾ ਹੀ ਨਹੀਂ ਲੱਗਦਾ ਕਿਹੜੇ ਵੇਲੇ ਮੈਲ ਜੰਮ ਜਾਂਦੀ ਹੈ, ਕਿਹੜੇ ਵੇਲੇ ਮਨ ਮੈਲਾ ਹੁੰਦਾ ਜਾਂਦਾ। ਅਸੀਂ ਚਿੱਟੇ ਕੱਪੜੇ ਪਹਿਣਦੇ ਹਾਂ, ਤਨ 'ਤੇ ਪਾਏ ਹੋਏ ਚਿੱਟੇ ਕੱਪੜੇ ਉਦੋਂ ਹੀ ਪਤਾ ਲੱਗਦਾ ਹੈ ਜਿਸ ਵੇਲੇ ਮੈਲੇ ਹੋ ਜਾਂਦੇ। ਪਾਏ ਤਾਂ ਉੱਜਲ ਸਨ ਪਰ ਆਸਤਾ ਆਸਤਾ ਆਪਣੇ ਆਪ ਹੀ ਮੈਲੇ ਹੋ ਗਏ, ਅਸੀਂ ਕੀਤੇ ਨਹੀਂ। ਪਰ ਮਨ ਨੂੰ ਮੈਲਾ ਕਰਨ ਵਾਸਤੇ ਤਾਂ ਅਸੀਂ ਕਈ ਕੁਛ ਕਰਦੇ ਹਾਂ, ਵੇਖਣਾ, ਸੋਚਣਾ, ਬੋਲਣਾ, ਕਰਨਾ ਬੁਰਾ, ਤੇ ਮਨ ਮੈਲਾ ਨਹੀਂ ਹੋਵੇਗਾ ਤੇ ਹੋਰ ਕੀ ਹੋਵੇ। ਗਰੀਬ ਨਿਵਾਜ ਪਾਤਸ਼ਾਹ ਕਹਿੰਦੇ ਸੰਤਾਂ ਮਹਾਂਪੁਰਸ਼ਾਂ ਦੀ ਸੰਗਤ ਵਿੱਚ ਆ ਕੇ ਪਰਮਾਤਮਾ ਦਾ ਸਿਮਰਨ ਕੀਤਾ ਤੇ ਜਨਮਾਂ ਜਨਮਾਤਰਾਂ ਦੀ ਮੈਲ ਮਨ ਤੋਂ ਲੈ ਜਾਏ। ਮਨ ਮੇਰੇ ਰਾਮ ਨਾਮ ਜਪ ਜਾਪ, ਇਹ ਭਾਈ ਜਪਣੇ ਯੋਗ ਜਿਹੜਾ ਪਰਮਾਤਮਾ ਦਾ ਨਾਮ ਹੈ ਨਾ, ਉਸ ਪਰਮਾਤਮਾ ਦੇ ਨਾਮ ਨੂੰ ਜਪਣਾ ਕਰ। ਏਕੋ ਜਪ ਏਕੋ ਸਲਾਹੇ, ਏਕ ਸਿਮਰ ਏਕੋ ਮਨ ਆਹੇ, ਏਕ ਸਕੇ ਗੁਣ ਗਾਓ ਅਨੰਤ, ਮੰਤਨ ਜਾਪ ਏਕ ਭਗਵੰਤ। ਇੱਕ ਪਰਮਾਤਮਾ ਦਾ ਸਿਮਰਨ ਕਰ, ਇੱਕ ਪਰਮਾਤਮਾ ਦੇ ਨਾਮ ਨੂੰ ਜਪਣਾ ਕਰ। ਇਹ ਨਹੀਂ ਕਿ ਕਦੀ ਕਿਸੇ ਬਾਬੇ ਅੱਗੇ ਅਰਦਾਸ ਕਰ ਲਈ, ਕਦੀ ਕਿਸੇ ਪੀਰ ਅੱਗੇ ਅਰਦਾਸ ਕਰ ਲਈ, ਕਦੀ ਕਿਤੇ ਸੁੱਖਣਾ ਸੁੱਖ ਲਈ, ਕਦੀ ਕਿਤੇ ਸੁੱਖ ਲਈ, ਨਹੀਂ। ਇੱਕ ਪਰਮਾਤਮਾ ਦੇ ਚਰਨਾਂ ਦਾ ਲੜ ਲੈ, ਇੱਕ ਪਰਮਾਤਮਾ ਦੇ ਚਰਨਾਂ ਦੇ ਨਾਲ ਜੁੜ। ਇੱਕ ਮਾਲਕ ਦੇ ਚਰਨਾਂ ਦੇ ਨਾਲ ਜੁੜੇਗਾ, ਇੱਕ ਪਤੀ ਦੇ ਨਾਲ ਜੁੜੇਗਾ ਤੇ ਇੱਜ਼ਤ ਬਰਕਰਾਰ ਰਹੇਗੀ। ਥਾਂ ਥਾਂ ਤੇ ਜਾਵੇਗਾ ਤੇ ਇੱਜ਼ਤ ਨਹੀਂ ਰਹੇਗੀ। ਮਨ ਇੱਛੇ ਫਲ ਪੁੰਚ ਤੂੰ, ਸਭ ਚੁੱਕੇ ਸੋਗ ਸੰਤਾਪ। ਇੱਕ ਮਾਲਕ ਦੇ ਚਰਨਾਂ ਦੇ ਨਾਲ ਜੁੜਾਂਗੇ ਤੇ ਗਰੀਬ ਨਿਵਾਜ ਪਾਤਸ਼ਾਹ ਕਹਿੰਦੇ ਮਨ ਇੱਛੇ, ਜਿੰਨੀਆਂ ਵੀ ਮਨ ਦੀਆਂ ਇੱਛਾ ਹੈ ਨਾ, ਉਹ ਸਾਰੇ ਫਲ ਪ੍ਰਾਪਤ ਹੋਣਗੇ। ਪੁੰਚ ਤੂੰ ਛਕੇਗਾ ਸਾਰੇ ਫਲਾਂ ਨੂੰ, ਸਾਰੇ ਪਦਾਰਥ ਮਿਲਣਗੇ। ਚੁੱਕੇ ਸੋਗ ਸੰਤਾਪ, ਜਿੰਨੇ ਸੋਗ ਚਿੰਤਾ ਫਿਕਰ ਝੋਰੇ ਸੰਤਾਪ ਵਿਸ਼ੇਸ਼ ਕਰਕੇ ਤਾਪ ਚਿੰਬੜੇ ਹੋਏ ਨੇ, ਉਹ ਸਾਰੇ ਚੁੱਕੇ ਮੈਣੇ ਨਾਸ ਹੋ ਜਾਣਗੇ, ਚੁੱਕ ਜਾਣਗੇ, ਚਲੇ ਜਾਣਗੇ। ਰਹਾਓ ਜਿਸ ਕਾਰਨ ਤਨ ਧਾਰਿਆ ਸੋ ਪ੍ਰਭ ਡਿੱਠਾ ਨਾਲ। ਪਾਤਸ਼ਾਹ ਕਹਿੰਦੇ ਜਿਸ ਕਾਰਨ ਵਾਸਤੇ, ਜਿਹੜੇ ਕੰਮ ਵਾਸਤੇ ਇਹ ਤਨ ਧਾਰਿਆ ਸੀ, ਸਰੀਰ ਧਾਰਨ ਕੀਤਾ ਸੀ, ਉਸ ਪਰਮਾਤਮਾ ਨੂੰ ਨਾਲ ਹੀ ਵੇਖ ਲਿਆ। ਇਹਦਾ ਮਤਲਬ ਹੈ ਕਿ ਸਰੀਰ ਪਰਮਾਤਮਾ ਦੇ ਦਰਸ਼ਨ ਕਰਨ ਵਾਸਤੇ ਧਾਰਿਆ ਹੈ, ਇਹ ਸਰੀਰ ਪਰਮਾਤਮਾ ਦੇ ਦਰਸ਼ਨਾਂ ਵਾਸਤੇ ਲਿਆ ਹੈ। ਪਰ ਸਾਨੂੰ ਇਸ ਗੱਲ ਦੀ ਸਮਝ ਨਹੀਂ, ਜਾਂ ਕਹਿ ਲਓ ਕਿ ਸਮਝ ਕਰਕੇ ਵੀ ਉਪਦੇਸ਼ ਨੂੰ ਗ੍ਰਹਿਣ ਨਹੀਂ ਕੀਤਾ ਜਾ ਰਿਹਾ, ਉਹਨੂੰ ਮੰਨਿਆ ਨਹੀਂ ਜਾ ਰਿਹਾ। ਮਨ ਉਸ ਗੱਲ ਨੂੰ ਕੈਚ ਨਹੀਂ ਕਰ ਰਿਹਾ ਕਿ ਇਹ ਕਾਹਦੇ ਵਾਸਤੇ ਸਰੀਰ ਧਾਰਨ ਕੀਤਾ। ਤੇ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਰਹਿਮਤ ਕਰਦੇ ਨੇ, ਇਹ ਸਰੀਰ ਧਾਰਨ ਕੀਤਾ ਪਰਮਾਤਮਾ ਦੇ ਦਰਸ਼ਨ ਕਰਨ ਵਾਸਤੇ। ਤੇ ਤਨ ਜਿਸ ਵੇਲੇ ਮਹਾਂਪੁਰਸ਼ਾਂ ਦੀ ਸੰਗਤ ਵਿੱਚ ਆਇਆ ਤੇ ਮਹਾਂਪੁਰਸ਼ਾਂ ਕੋਲੋਂ ਉਪਦੇਸ਼ ਮਿਲਿਆ ਵੀ ਪਾਪ ਕਮਾਉਂਦਿਆ ਤੇਰਾ ਕੋਈ ਨਾ ਬੇਲੀ ਰਾਮ, ਕੋਈ ਨਾ ਬੇਲੀ ਹੋਏ ਤੇਰਾ, ਜ਼ਿੰਦਗੀ ਵਿੱਚ ਪਾਪ ਕਮਾਉਣ ਵਾਲਿਆ ਦੁਨੀਆਦਾਰੀ ਤੇਰੇ ਕਿਸੇ ਕੰਮ ਨਹੀਂ ਆਏਗੀ। ਉਹ ਮਾਲਕ ਦਾ ਸਿਮਰਨ ਕਰ, ਮਾਲਕ ਦੇ ਨਾਲ ਜੁੜ। ਤੇ ਗਰੀਬ ਨਿਵਾਜ ਪਾਤਸ਼ਾਹ ਕਹਿੰਦੇ ਜਿਸ ਵਾਸਤੇ ਤਨ ਧਾਰਨ ਕੀਤਾ ਸੀ ਨਾ, ਉਸ ਪਰਮਾਤਮਾ ਨੂੰ ਨਾਲ ਹੀ ਵੇਖ ਲਿਆ, ਨਾਲ ਹੀ ਦਰਸ਼ਨ ਕਰ ਲਏ। ਅੱਗੇ ਉਹਨੂੰ ਲੱਭਦੇ ਫਿਰਦੇ ਸਾਂ ਬਾਹਰ, ਪਰ ਸਤਿਗੁਰਾਂ ਨੇ ਉਪਦੇਸ਼ ਦੇ ਦਿੱਤਾ, ਕਾਹੇ ਰੇ ਬਨ ਖੋਜਣ ਜਾਈ, ਸਰਬ ਨਿਵਾਸੀ ਸਦਾ ਅਲੇਪਾ, ਤੋਹੀ ਸੰਗ ਸਮਾਈ, ਪੋਹ ਪਮਦ ਜਿਉਂ ਬਾਸ ਬਸਤਾ ਹੈ, ਮੁਕਰ ਮਾਹੇ ਜੈਸੇ ਸ਼ਾਈ, ਤੈਸੇ ਹੀ ਹਰ ਬੱਸੇ ਨਿਰੰਤਰ, ਘਟ ਹੀ ਖੋਜੋ ਪਾਈ। ਭਾਈ ਹਿਰਦੇ ਦੇ ਵਿੱਚ ਹੀ ਜਿਵੇਂ ਸ਼ੀਸ਼ੇ ਦੇ ਵਿੱਚ ਆਪਣਾ ਪਰਛਾਵਾਂ ਦਿਸਦਾ ਹੈ ਨਾ, ਉਵੇਂ ਮਾਲਕ ਤੇਰੇ ਨਾਲ ਹੈ। ਜਿਵੇਂ ਫੁੱਲਾਂ ਵਿੱਚ ਸੁਗੰਧੀ ਵਸਦੀ ਹੈ, ਉਵੇਂ ਮਾਲਕ ਤੇਰੇ ਨਾਲ ਵਸ ਰਿਹਾ ਹੈ। ਉਸ ਮਾਲਕ ਨੂੰ ਬਾਹਰ ਢੂੰਡਣ ਨਾ ਜਾ, ਤੇਰੇ ਅੰਦਰ ਹੀ ਪਰਮਾਤਮਾ ਵਸ ਰਿਹਾ ਹੈ। ਜਲ ਥਲ ਮਹੀ ਅਲ ਪੂਰਿਆ ਪ੍ਰਭ ਆਪਣੀ ਨਦਰ ਨਿਹਾਲ। ਜਿਸ ਵੇਲੇ ਮਾਲਕ ਨੇ ਨਜ਼ਰੇ ਅਨਾਇਤ ਕੀਤੀ, ਨਦਰੀ ਨਦਰ ਨਿਹਾਲ ਕਰ ਦਿੱਤਾ, ਉਸ ਵੇਲੇ ਜਲਾਂ ਥਲਾਂ ਮਹੀ ਅਲ, ਮਹੀ ਮੈਣੇ ਧਰਤੀ, ਅਲ ਮੈਣੇ ਆਕਾਸ਼, ਧਰਤੀ ਔਰ ਆਕਾਸ਼ ਦੇ ਵਿੱਚ ਪਰਮਾਤਮਾ ਨੂੰ ਵੇਖਿਆ। ਹਰ ਥਾਂ ਤੇ ਆਦ ਮੱਧ ਅੰਤ ਪੂਰਨ, ਹਰ ਥਾਂ ਦੇ ਵਿੱਚ ਹੀ ਆਦ ਪੂਰਨ, ਮੱਧ ਪੂਰਨ, ਅੰਤ ਪੂਰਨ ਪਰਮੇਸ਼ਰ ਹੈ। ਹਰ ਥਾਂ ਤੇ ਪਰਮਾਤਮਾ ਪਰਿਪੂਰਨ, ਹਰ ਥਾਂ ਤੇ ਰਵਿਆ ਹੋਇਆ ਨਜ਼ਰ ਆਇਆ। मन तन निर्मल होया लागी साच प्रीत। जिस वेले साची प्रीत हम तुम स्यो जोरी, सच्चे परमात्मा दे नाल सच्ची प्रीत नू जोड़ लिया, उस वेले मन भी तन भी निर्मल हो गया। मन निर्मल होया सिमरन करके, तन निर्मल होया सेवा करके, सेवा और सिमरन दे नाल मन तन निर्मल हो गए। चरण भजे पार ब्रह्म के, सब जप तप ते नहीं कीत। पातशाह कहिंदे सानू होर की जप करन दी जरूरत नहीं, तपियां वांगू घर बार छोड़ करके तप करन दी जरूरत नहीं। जिन्हां ने परमात्मा दे चरणां दा ऊठ आसरा लै लिया ना, पार ब्रह्म अकाल पुरख चरणां दे नाल जुड़ गए, सब जप तप ते नहीं की, समझ लो सारे जप तप विच ही आ गए। सारे जप तप उन्हां ने कर ले ने जिन्हां ने परमात्मा दा सिमरन कर लिया है, परमात्मा दे चरणां दे नाल जुड़ गए। रतन जवी हर मान का, अमृत हर का नाओ। गरीब नवाज पातशाह कहिंदे ने हर आप अमुलक है, मुल ना पाया जाए, मुल ना पाया जाए, किसे विटों रह लोक विल लाए। रतन जवी हर मान का, परमात्मा दा जेड़ा अमृतमई नाम है ना, ए रतन जवी हर मानका तो भी निर्मोल है। कोई मुल नहीं परमात्मा दे नाम दा, क्योंकि अमृत हर का नाओ, परमात्मा दा नाम अमृत है। परमात्मा दा नाम मौत तो रहत कर देन वाला है, जमण मरण तो रहत कर देन वाला है। सुख सहज आनंद रस, जन नानक हर गुण गाओ। पातशाह जी कहिंदे ने सुखां नूं देण वाला है, सहज दी प्राप्ति वाला है, अंदर आनंद दी प्राप्ति हो जांदी है, फिर सारे रस फिक्के लगन लग पैंदे ने। एक परमात्मा दा रस नाम दा रस आउंदा है, जन नानक हर गुण गाओ। ते रहमत कर रहे ने श्री गुरु अर्जन देव जी महाराज कि जिस वेले परमात्मा दे गुण गाए, उस वेले सुख सहज आनंद मेरी सेजड़ी है, आडंबर बनिया, मन आनंद पया, प्रभ आवत सुनिया, उस मालक दे चरणा दे नाल मन जुड़ गया। ते गरीब नवाज पातशाह जी रहमत हुई, अंदर खेड़ा ही खेड़ा, नानक भगतां सदा वगास, सुनिया दुख पाप का नास। ए गरीब नवाज पातशाह जी ने रहमत कीती, होइयां भुल्लां चुक्कां दी माफी बख्शनी, अगे तो समत बख्शनी। पिछले हफ्ते तो आप संगतां दे दर्शन कीते ने, सो आप सरबत संगतां दा बहुत बहुत धन्नवाद। श्री गुरु ग्रंथ साहिब जी महाराज मेहर करन नाम दी दात, महापुरशां दा संग प्राप्त होवे, होइयां भुल्लां चुक्कां दी माफी बख्शनी, अगे तो समत बख्शनी। देहो सज्जन आसीसड़ियां, ज्यों होवे साहिब सिउ मेल, लिखे कते न छुटिए खिन खिन भुलण हार, बख्शन हार बख्श लै नानक पार उतार। वाहिगुरु जी का खालसा, वाहिगुरु जी की फतेह।